ਕਿੰਨੀ ਵੀ ਵਡਿਆਈ ਪ੍ਰਾਪਤ ਹੋ ਜਾਵੇ। ਗੁਰੂ ਰਾਮਦਾਸ ਜੀ ਨੇ ਇਸ ਪੱਖ ਨੂੰ ਸਪਸ਼ਟ ਕਰਦਿਆਂ ਫਰਮਾਇਆ ਹੈ, ਜਿਹ ਤਖਤ ਬੈਸਾਲ ਹੈ ਤੋ ਦਾਸ ਤੁਮਾਰੇ ਕਾਸ ਬਢਾਵਹਿ ਕੇਤਕ ਬੋਲਾ ਸਾਰੰਗ ਮਹੱਲਾ ਪੰਜਵਾਂ ਖਿਮਾ ਕਰਨਾ। ਜੇ ਤਖਤ ਤੇ ਬੈਠਾਲ ਦੇਵੇਂ ਤਾਂ ਵੀ ਤੇਰੇ ਦਾਸ ਹਾਂ, ਜੇ ਘਾਹ ਵੱਢਣ ਲਾ ਦੇਵੇਂ ਤਾਂ ਵੀ ਤੇਰੇ ਦਾਸ ਹਾਂ। ਧੰਨ ਹੈ ਬਾਬਾ ਬੁੱਢਾ, ਕਿਹੜੀ ਗੁਰੂ ਘਰ ਦੀ ਪਦਵੀ ਸੀ ਜਿਸ ਤੇ ਉਹਨਾਂ ਨੂੰ ਗੁਰੂ ਨੇ ਸਥਾਪਨ ਨਹੀਂ ਸੀ ਕੀਤਾ, ਨਿਯਤ ਨਹੀਂ ਸੀ ਕੀਤਾ। ਪਰ ਕਿਤੇ ਹਰਿਮੰਦਰ ਸਾਹਿਬ ਦੇ ਗ੍ਰੰਥੀ, ਕਿਤੇ ਸਿੱਖੀ ਦੇ ਪਹਿਰੇਦਾਰ, ਜਦੋਂ ਗੁਰੂ ਅਰਜਨ ਦੇਵ ਜੀ ਪੋਥੀ ਸਾਹਿਬ ਲਿਖਵਾਉਂਦੇ ਰਹੇ, ਹਰ ਪ੍ਰਕਾਰ ਦੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਦੇ ਜਿੰਮੇ ਸੀ। ਪਰ ਫਿਰ ਹੁਕਮ ਹੋਇਆ, ਜਾਓ ਵੀਰ ਸਾਹਿਬ ਖੇਤੀ ਕਰਵਾਓ, ਆਪ ਹਲ ਚਲਾਣਾ, ਗੁਰੂ ਕੇ ਪਸ਼ੂਆਂ ਘੋੜਿਆਂ ਲਈ ਆਪ ਘਾਹ ਖੋਤਰਨਾ। ਇਹ ਸਿੱਖੀ ਦਾ ਜੀਵਨ ਹੈ, ਕਿਉਂਕਿ ਸਿੱਖ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ ਦੀ ਅਰਦਾਸ ਕਰਦਾ ਹੈ, ਭਾਵਨਾ ਕਰਦਾ ਹੈ। ਇਸ ਲਈ ਉਹ ਜੋ ਬਹੜੋ ਆਓ ਬਹੜੋ, ਉਹ ਜੋ ਅਕਾਲ ਪੁਰਖ ਵਾਹਿਗੁਰੂ ਕਾਨਰਾ ਕੈ ਸੁਖ ਰੂਪ ਨਰਾ ਨਿਯੰਤਾ ਕਲਿਆਣਾ ਕਲਿਆਣ ਸਰੂਪ ਹੈ ਗੌਰਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਗੌਰਵਤਾ ਵਡਿਆਈ ਗੁਰਮੁਖਾਂ ਦੇ ਮਨ ਵਿੱਚ ਚੰਗੀ ਲੱਗਦੀ ਹੈ, ਪਾਉਂਦੀ ਹੈ। ਉਹ ਆਪਣੀ ਵਡਿਆਈ ਨਹੀਂ ਚਾਹੁੰਦੇ, ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਰਹਿੰਦੇ ਹਨ।
ਅਸਟ ਪੁੱਤਰ ਦੀਪਕ ਕੈ ਜਾਨਾ।
ਹਾਂ ਮਹਾਰਾਜ, ਨਾਮੀ ਇੱਕ ਤਾਂ ਨਾਮ ਹੈ ਜਿਵੇਂ ਸਾਡਾ ਰੱਖਿਆ ਹੋਇਆ, ਇੱਕ ਨਾਮ ਮਾਤਾ ਪਿਤਾ ਗੁਰੂ ਘਰੋਂ ਰੱਖਦੇ ਨੇ, ਇੱਕ ਨਾਮ ਲੋਕ ਵੀ ਰੱਖ ਦਿੰਦੇ ਨੇ, ਜਾਂ ਉਂਝ ਵੀ ਆਮ ਰਿਵਾਜ ਪ੍ਰਚਲਿਤ ਹੀ ਹੈ ਕਿ ਇੱਕ ਨਾਮ ਅਸੀਂ ਉਹ ਰੱਖਦੇ ਹਾਂ ਜਿਹੜਾ ਬੜਾ ਛੋਟਾ ਜਿਹਾ ਹੁੰਦਾ। ਪਰ ਗੁਰੂ ਕਾ ਹੁਕਮ ਹੈ, ਜਦੋਂ ਕਿਸੇ ਬੱਚੇ ਦਾ ਜਨਮ ਹੋਵੇ, ਸਹਿਜ ਪਾਠ ਸ੍ਰੀ ਅਖੰਡ ਪਾਠ ਕਰਵਾ ਕੇ ਜਾਂ ਗੁਰੂ ਦੇ ਘਰ ਆ ਕੇ ਅਰਦਾਸ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਮੁਖਵਾਕ ਦੇ ਪਹਿਲੇ ਅੱਖਰ ਤੋਂ ਰੱਖਿਆ ਜਾਵੇ, ਔਰ ਉਹੀ ਨਾਮ ਬੱਚੇ ਬੱਚੀ ਦਾ ਬੁਲਾਉਣਾ ਚਾਹੀਦਾ ਹੈ। ਮਹਾਰਾਜ, ਨਾਮੀ ਪਰਮੇਸ਼ਵਰ ਜਿਹੜਾ ਹੈ ਉਹ ਕਿਸ ਮੁੱਲ ਕਰਕੇ ਪ੍ਰਾਪਤ ਪਾਈਦਾ ਹੈ ਤਾਂ ਹਜ਼ੂਰ ਫਰਮਾਉਂਦੇ ਨੇ, ਫਿਰ
ਪੜੋ।
ਸੱਟ ਕਹਿੰਦੇ ਨੇ ਮੁੱਲ ਬਦਲੇ, ਉਹ ਜੋ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਪਵਿੱਤਰ ਨਾਮ ਹੈ, ਉਹ ਸੱਟ ਕਿਸੇ ਸਾਧਨ ਦੇ ਬਦਲੇ ਤੋਂ ਆ ਰਹਿਤ ਹੈ, ਉਹ ਕਿਸੇ ਸਾਧਨ ਦੇ ਬਦਲੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕੰਚਨ ਸਿਉ ਪਾਈਐ ਨਹੀਂ ਮੋਹਲ। ਭਗਤ ਕਬੀਰ ਜੀ ਦੇ ਪਾਸ ਜਦੋਂ ਰਾਜਾ ਹੀਰੇ ਜਵਾਹਰਾਤ ਸੋਨਾ ਤਸ਼ਤਰੀਆਂ ਵਿੱਚ ਰੱਖ ਕੇ ਭੇਟ ਕਰਨ ਵਾਸਤੇ ਆਇਆ ਤੇ ਆਖਿਓ, ਉਸ ਜੀ ਮੈਨੂੰ ਨਾਮ ਦੇ ਦਿਓ, ਮੁੱਲ ਮੈਨੂੰ ਨਾਮ ਦੀ ਦਾਤ ਦਿਓ, ਤੁਹਾਡੀ ਨਾਮ ਕਰਕੇ ਵਡਿਆਈ ਏ। ਉਹਨਾਂ ਨੇ ਇੱਕ ਕਰਦ ਤੇ ਇੱਕ ਤਰਾਜੂ ਮੰਗਵਾਇਆ, ਉਹਨੂੰ ਪੈ ਭੀਤ ਕਰਨ ਲਈ ਉਂਝ ਹੀ ਜਿਸ ਵੇਲੇ ਕਰਦ ਨੂੰ ਪੱਥਰ ਤੇ ਰਗੜਨ ਲੱਗੇ ਤੇ ਉਹਨਾਂ ਨੇ ਕਿਹਾ, ਜੀ ਇਹ ਕਿਸ ਵਾਸਤੇ? ਕਹਿਣ ਲੱਗੇ, ਬਸ ਇਹ ਤੇਰਾ ਸਿਰ ਇਹਦੇ ਨਾਲ ਕੱਟਣਾ, ਇੱਕ ਪਾਸੇ ਤਰਾਜੂ ਵਿੱਚ ਪਾਵਾਂਗੇ ਸਿਰ ਤੇ ਦੂਜੇ ਪਾਸੇ ਪਾਵਾਂਗੇ ਨਾਮ, ਤਾਂ ਨਾਮ ਮਿਲੇਗਾ। ਉਹਨੇ ਕਿਹਾ, ਜੀ ਆਪਾਂ ਨਾਮ ਤੋਂ ਕੀ ਲੈਣਾ, ਆਪ ਮੁਆ ਜੱਗ ਪਰ ਲੈ। ਜੱਲਾ ਸਿੰਘ ਨੇ ਵੀ ਅਰਜ਼ ਕੀਤੀ, ਹਜ਼ੂਰ ਤੁਸੀਂ ਤੇ ਕਮਾਲ ਹੀ ਕਰ ਦਿੱਤਾ, ਭਲਾ ਜੇ ਤੁਸੀਂ ਆਪਣੀ ਬੰਦੂਕ ਦਾ ਫਾਇਰ ਇਸੇ ਤਰ੍ਹਾਂ ਕਰਨਾ ਸੀ ਤੇ ਫਿਰ ਮੈਨੂੰ ਦੱਸ ਦਿੰਦੇ, ਮੈਂ ਹੀ ਸਾਹਮਣੇ ਖਲੋ ਜਾਂਦਾ। ਹਜ਼ੂਰ ਕਹਿਣ ਲੱਗੇ, ਜਿਹੜੇ ਸਾਹਮਣੇ ਖਲੋਤੇ ਨੇ ਅਸਾਂ ਉਹਨਾਂ ਨੂੰ ਦੱਸਿਆ ਸੀ ਪਹਿਲਾਂ ਵੀ ਅਸਾਂ ਤੁਹਾਡੇ ਤੇ ਫਾਇਰ ਕੋਈ ਨਹੀਂ ਕਰਨਾ, ਇਹ ਤੇ ਇਸੇ ਤਰ੍ਹਾਂ ਦੀ ਕੋਈ ਰਹੱਸਰ ਹੋ ਰਹੀ ਹੈ। ਨਹੀਂ, ਅਸ਼ਟ ਪੁੱਤਰ ਦੀਪ ਕੇ ਜਾਣਾ, ਉਹ ਜੋ ਪਾਰ ਬ੍ਰਹਮ ਪਰਮੇਸ਼ਵਰ ਦਾ ਪਵਿੱਤਰ ਨਾਮ ਹੈ, ਸੱਟ ਕਿਸੇ ਸਾਧਨ ਦੇ ਬਦਲੇ ਤੋਂ ਆ ਰਹਿਤ ਹੈ। ਦੀਪ ਕੇ ਜਾਣਾ, ਉਹ ਪਾਰ ਬ੍ਰਹਮ ਪਰਮੇਸ਼ਵਰ ਦੀਪਕ ਗਿਆਨ ਕੇ ਦੇ, ਗਿਆਨ ਦੁਆਰਾ ਜਾਣਿਆ ਜਾਂਦਾ ਹੈ, ਗਿਆਨ ਦੁਆਰਾ ਪ੍ਰਾਪਤ ਹੁੰਦਾ ਹੈ, ਕਿਸੇ ਸਾਧਨ ਦੇ ਬਦਲੇ ਨਹੀਂ ਪ੍ਰਾਪਤ ਹੁੰਦਾ। ਵਰਨਾ ਭਾਰਤ ਵਿੱਚ ਅੱਜ ਕੱਲ ਕੈਸੇ ਕੈਸੇ ਨਵੇਂ ਨਵੇਂ ਯੱਗ ਯੋਗ ਟ੍ਰੇਨਿੰਗ ਸੈਂਟਰ ਬਣਦੇ ਜਾ ਰਹੇ ਨੇ, ਪਰ ਨਾਮ ਕਿਸੇ ਸਾਧਨ ਦੁਆਰਾ ਨਹੀਂ ਪ੍ਰਾਪਤ ਕੀਤਾ ਜਾਂਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਦੀਪ ਗਿਆਨ ਦੁਆਰਾ ਜਾਣਿਆ ਜਾਂਦਾ ਹੈ, ਗਿਆਨ ਦੁਆਰਾ ਉਹਦੀ ਉਸ ਨਾਮੀ ਦੀ ਪ੍ਰਾਪਤੀ ਹੁੰਦੀ ਹੈ।
ਸਭ ਮਿਲ ਸਿਰੇ ਰਾਗਵੈ ਗਾਵੈ।
ਹਾਂ ਹਜ਼ੂਰ, ਪਰਮੇਸ਼ਵਰ ਨੂੰ ਭਗਤ ਕਿਵੇਂ ਗਾਉਂਦੇ ਨੇ? ਸਭ ਮਿਲ ਸ੍ਰੀ ਰਾਗ ਵੈ ਗਾਵੈ, ਹਜ਼ੂਰ ਨੇ ਫਰਮਾਇਆ ਸਾਰੇ ਭਗਤ ਮਿਲ ਕੇ ਸ੍ਰੀ ਰਾਗ ਸ਼੍ਰੋਮਣੀ प्रेम दे नाल वह उस अकाल पुरख वाहिगुरु नूं गाउंदे ने प्रेम नाल गावांगे तां प्रवान होवेगा वरना ना पीजै रागी नादी बेत ना पीजै सुरती ज्ञानी जोग सारंग की वार महला पहला नानक पीजै साच नाए सारंग की वार महला पहला प्रेम सब मिल श्री राग वै गावे सारे भगत श्रोमणी प्रेम नाल मिलके उस अकाल पुरख वाहिगुरु नूं गाउंदे हन अणगिणत गा रहे ने जेती प्रभु जनाई रसना तेत भनी अनजानत जो सेवै तेती नह जाए गनी आसा छंत महला पंजवां सारे भगत मिलके श्रोमणी प्रेम नाल उच्चे सुचे प्रेम नाल वे उस वाहिगुरु नूं गाउंदे ने आपां वी गा लईए
सतनाम वाहिगुरु सतनाम वाहिगुरु
ਇੱਕੋ ਜਥਾ ਹੈ ਮਾਤਾਵਾਂ ਦਾ ਸਾਰੇ ਰਲ ਕੇ ਅੱਗੇ ਹੀ ਬੜੇ ਜਥੇ ਬਣੇ ਨੇ ਅਸੀਂ ਇੱਕ ਥਾਂ ਦੇਖਿਆ ਦੋ ਦੋ ਬੰਦੇ ਆਂਦੇ ਘਰ ਵਾਲਾ ਪ੍ਰਧਾਨ ਤੇ ਪਤਨੀ ਸੈਕਟਰੀ ਇੱਥੇ ਦੇਖਿਆ ਹੈ ਪਿਆਰ ਨਾਲ ਖੋ ਸ੍ਰੀ ਦੋ ਦੋ ਵਿਅਕਤੀਆਂ ਦਾ ਵੀ ਜਥਾ ਬਣਿਆ ਹੋਇਆ ਔਰ ਸਾਡਾ ਨਾਮ ਅਸੀਂ ਪਹਿਲਾਂ ਲਾ ਦਿੰਦੇ ਹਾਂ ਅਕਾਲੀ ਅੱਗੇ ਨਾਲ ਦਲ ਪਿਆਰ ਨਾਲ ਖੋ ਸ੍ਰੀ ਤੋ ਘੱਟੋ ਘੱਟ ਯਤਨ ਕਰੋ ਫਿਰ ਜਪੋ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਹਾਂਜੀ
ਪੰਚ ਸੰਗ ਬਰੰਗ ਨਾਵੇ ਹੈ
ਹਾਂ ਹਜ਼ੂਰ ਹਰੀ ਹਿਰਦੇ ਵਿੱਚੋਂ ਕਿਵੇਂ ਮਿਲਦਾ ਹੈ ਪੰਚੋ ਸੰਗ ਬਰੰਗਨ ਲਾਭ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਆਪਣੇ ਮਨ ਦੀਆਂ ਜਿਹੜੀਆਂ ਵਿਰਤੀਆਂ ਹਨ ਆਪਣੇ ਮਨ ਦਾ ਸ਼ੁੱਧ ਜਿਹੜਾ ਭਾਵ ਹੈ ਕਿਉਂਕਿ ਜਿਹੜਾ ਮਨ ਹੈ ਇਹ ਤੱਤਾਂ ਦੇ ਸਤੋ ਸਤੋ ਅੰਸ਼ ਤੋਂ ਪੈਦਾ ਹੁੰਦਾ ਹਰ ਤੱਤ ਵਿੱਚ ਸਤੋ ਗੁਣ ਵੀ ਹੈ ਹਰ ਮਨੁੱਖ ਦੇ ਅੰਦਰ ਚੰਗਿਆਈ ਵੀ ਹੈ ਔਰ ਸ਼ੁੱਧਤਾ ਵੀ ਪ੍ਰਾਪਤ ਹੁੰਦੀ ਹੈ ਇਸ ਵਾਸਤੇ ਉਹ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਦੇ ਸੰਤ ਜਨ ਨੇ ਉਹਨਾਂ ਨੇ ਆਪਣੇ ਚਿੱਤ ਨੂੰ ਉਹ ਬਾਰ ਸ੍ਰੇਸ਼ਟ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਨਾਲ ਆਪਣੇ ਅੰਗਨ ਹਿਰਦੇ ਨੂੰ ਲਾਇਆ ਹੋਇਆ ਹੈ ਇਸ ਕਰਕੇ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਨੂੰ ਹਿਰਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਮਿਲਿਆ ਪਾਰ ਬ੍ਰਹਮ ਪਰਮੇਸ਼ਵਰ ਪ੍ਰਾਪਤ ਹੋਇਆ ਗੁਰਪ੍ਰਸਾਦ ਜਾਂ ਨਾਨਕ ਪਾਇਆ ਹਰ ਲਾਦਾ ਦੇਹ ਟੋਲੀ ਹੈ ਦੇਵ ਗੰਧਾਰੀ ਮਹੱਲਾ ਚੌਥਾ
ਬੈਰਾਰੇ ਕਰਨਾ ਤੇ ਧਰੇ
ਹਜ਼ੂਰ ਮਹਾਰਾਜ ਪੂਰਨ ਫਲ ਕਿਵੇਂ ਮਿਲਦਾ ਹੈ ਪੂਰਨ ਸੰਪੂਰਨ ਫਲ ਦੀ ਕਿਵੇਂ ਪ੍ਰਾਪਤੀ ਹੋ ਸਕੇ ਤਾਂ ਹਜ਼ੂਰ ਨੇ ਫਰਮਾਇਆ ਬੈਰੀ ਬੈਰ ਦੀ ਅਰੀ ਦੁਸ਼ਮਣ ਕਿਰਪਾਲਤਾ ਕਹਿੰਦੇ ਨੇ ਤੇ ਕਰਨਾਟੀ ਜਿਨ੍ਹਾਂ ਦੀ ਬਿਰਤੀ ਜਿਨ੍ਹਾਂ ਦਾ ਹਿਰਦਾ ਕਰਨਾ ਦੇ ਨਾਲ ਅਟੀ ਭਰਿਆ ਹੋਇਆ ਹੈ ਯਾਨੀ ਵੈਰਾਗ ਦੇ ਨਾਲ ਕਿਉਂਕਿ ਦੁਸ਼ਮਣੀ ਉਦੋਂ ਖਤਮ ਹੋਵੇਗੀ ਜਦੋਂ ਬੈਰ ਦੀ ਅਰੀ ਦੁਸ਼ਮਣ ਵੈਰਾਗ ਵੈਰਾਗ ਵਾਲੀ ਵਿਰਤੀ ਵੈਰਾਗ ਦਾ ਸੁਭਾਵ ਇਹ ਕਰਨਾਟੀ ਪੂਰਨ ਕਰਨਾ ਦੇ ਨਾਲ ਜਿਸ ਦਾ ਹਿਰਦਾ ਦੇਹ ਭਰੀ ਹੋਵੇਗੀ ਕਹਿੰਦੇ ਨੇ ਪੂਰਨ ਵੈਰਾਗ ਦੇ ਨਾਲ ਤੇ ਪੂਰਨ ਕਿਰਪਾਲਤਾ ਜਿਨ੍ਹਾਂ ਨੇ ਧਰੀ ਧਾਰਨ ਕੀਤੀ ਏ ਉਹਨਾਂ ਨੂੰ ਸੰਪੂਰਨ ਫਲ ਪ੍ਰਾਪਤ ਹੋਇਆ ਹੈ ਵੈਰਾਗਵਾਨਾਂ ਨੂੰ ਤੇ ਕਿਰਪਾਲੂ ਸੁਭਾਅ ਵਾਲਿਆਂ ਨੂੰ ਹੀ ਫਲ ਪ੍ਰਾਪਤ ਹੁੰਦਾ ਹੈ ਵਰਨਾ ਗਾਇਤਰੀ ਦਾ ਜਾਪ ਵਿਸ਼ਵਾਮਿੱਤਰ ਕਰਦੇ ਸਨ ਪਰ ਕਿਰਪਾਲਤਾ ਨਹੀਂ ਸੀ ਵਿਸ਼ਿਸ਼ ਜੀ ਦੇ ਇੱਕ ਪੁੱਤਰ ਨੂੰ ਜਦੋਂ ਮਿਲਣ ਵਾਸਤੇ ਆਉਂਦੇ ਸਨ ਕਤਲ ਕਰ ਜਾਂਦੇ ਸਨ ਔਰ ਗਾਇਤਰੀ ਦਾ ਜਾਪ ਕਰਦੇ ਸਨ ਉਹਦੇ ਨਾਲ ਆਪਣਾ ਪਾਪ ਉਤਾਰਨਾ ਚਾਹੁੰਦੇ ਸਨ ਇਸ ਲਈ ਜਿਸ ਮੰਜ਼ਿਲ ਤੇ ਉਹ ਪਹੁੰਚਣਾ ਚਾਹੁੰਦੇ ਸਨ ਉਹ ਪਹੁੰਚ ਨਹੀਂ ਸਨ ਸਕਦੇ ਬੈਰਾਰੀ ਵੈਰਾਗ ਕਰਨਾਟੀ ਪੂਰਨ ਕਿਰਪਾ ਧਾਰ ਧਰੀ ਜਿਨ੍ਹਾਂ ਨੇ ਧਾਰਨ ਕੀਤੀ ਏ ਉਹਨਾਂ ਨੂੰ ਪੂਰਨ ਫਲ ਪ੍ਰਾਪਤ ਹੁੰਦਾ ਹੈ
ਗਵਰੇ ਗਾਵੇ ਆਸਾਵਰੇ
ਹਾਂ ਮਹਾਰਾਜ ਇਹ ਵੀ ਕਿਰਪਾ ਮੁਕਾਬਲਤਾ ਕਰਕੇ ਕਰੋ। ਸਾਰੀ ਦੁਨੀਆਂ ਵਿੱਚ ਕਿੰਨਾ ਲੋਕਾਂ ਦਾ ਜਸ ਹੈ। ਜਸ ਅਸੀਂ ਸਾਰੇ ਚਾਹੁੰਦੇ ਹਾਂ, ਮਾਨ ਅਸੀਂ ਸਾਰੇ ਚਾਹੁੰਦੇ ਹਾਂ, ਵਡਿਆਈ ਅਸੀਂ ਸਾਰੇ ਚਾਹੁੰਦੇ ਹਾਂ। ਆ ਅਸੀਂ ਜਦੋਂ ਧਾਰਮਿਕ ਥਾਵਾਂ ਤੇ ਧੱਕਮ ਧੱਕਾ ਗੁੱਥਮ ਗੁੱਥਾ ਹੁੰਦੇ ਹਾਂ, ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਪ੍ਰਭਤਾ ਹੋਵੇ, ਵਡਿਆਈ ਹੋਵੇ, ਸਾਨੂੰ ਵੀ ਕੁਝ ਸਮਾਜ ਵਿੱਚ ਸਮਝਿਆ ਜਾਵੇ। ਹਾਂ, ਸਾਰੀ ਦੁਨੀਆਂ ਵਿੱਚ ਜਸ ਕਿਸ ਤਰ੍ਹਾਂ ਹੁੰਦਾ? ਹਜ਼ੂਰ ਫਰਮਾਉਂਦੇ ਨੇ, ਗਬਰੀ ਗਾਵੇ ਆਸਾ ਵਰੀ। ਜਿਨ੍ਹਾਂ ਨੇ ਆਸਾ ਨੂੰ ਵਰੀ ਵਰਜ ਦਿੱਤਾ, ਗਬਰੀ ਸ਼ਿਵਾਂ ਦੀ ਪਤਨੀ ਦਾ ਨਾਮ ਗੌਰੀ ਹੈ, ਸ਼ਿਵਾਂ ਦੀ ਪਤਨੀ, ਕੁਝ ਪਾਰਵਤੀ ਵੀ ਕਹਿੰਦੇ ਨੇ, ਗਬਰੀ ਪਾਰਵਤੀ ਵਰਗੀਆਂ ਦੇਵੀਆਂ ਵੀ ਉਹਨਾਂ ਪਿਆਰਿਆਂ ਦਾ ਜਸ ਗਾਇਨ ਕਰਦੀਆਂ ਨੇ ਜਿਨ੍ਹਾਂ ਨੇ ਆਸਾ ਨੂੰ ਵਰਜ ਦਿੱਤਾ, ਜਿਨ੍ਹਾਂ ਨੇ ਆਸਾ ਦਾ ਤਿਆਗ ਕਰ ਦਿੱਤਾ। ਪਰਮ ਸੰਤ ਭਗਤ ਕਬੀਰ ਜੀ ਨੇ ਇਸੇ ਲਈ ਕਿਹਾ ਸੀ ਕਿ ਆਸਾ ਦਾ ਤਿਆਗ ਕਰਨਾ ਬਹੁਤ ਔਖਾ ਹੈ, ਆਸਾਵਾਂ ਤੋਂ ਉੱਪਰ ਉੱਠਣਾ ਬਹੁਤ ਔਖਾ ਹੈ। ਉਧਰ ਨਾਲ ਸਮਝਾਇਆ ਵੀ ਦੁਨੀਆਂ ਦੀ ਆਸਾ ਨਾ ਕਰੋ, ਕਬੀਰ ਆਸਾ ਕਰੀਏ ਰਾਮ ਕੀ, ਅਵਰੇ ਆਸ ਨਿਰਾਸ, ਨਰਕ ਪਰੇ ਤੇ ਮਾਨਈ ਜੋ ਹਰ ਨਾਮ ਉਦਾਸ। ਸ਼ਲੋਕ ਭਗਤ ਕਬੀਰ ਕੇ। ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਆਸਾ ਵਿੱਚ ਮਨੁੱਖ ਜਨਮਦਾ, ਆਸਾ ਵਿੱਚ ਰਹਿੰਦਾ, ਆਸਾ ਵਿੱਚ ਹੀ ਸਮਾਪਤ ਹੋ ਜਾਂਦਾ। ਜਿਨ੍ਹਾਂ ਨੇ ਆਸਾ ਨੂੰ ਵਰਜ ਦਿੱਤਾ, ਰੋਕ ਲਿੱਤਾ, ਗਬਰੀ ਪਾਰਵਤੀ ਵਰਗੀ ਦੇਵੀਆਂ ਵੀ ਉਹਨਾਂ ਦਾ ਜਸ ਕਰਦੀਆਂ ਨੇ, ਉਹਨਾਂ ਦੀ ਮਹਿਮਾ ਦਾ ਗਾਇਨ ਕਰਦੀਆਂ ਹਨ। ਹਜ਼ੂਰ ਕਿਰਪਾ ਕਰੋ, ਤ੍ਰਿਸ਼ਨਾ ਕਿਵੇਂ ਮਿੱਟੀ? ਤ੍ਰਿਸ਼ਨਾ ਕਿੱਥੇ ਮਿੱਟਦੀ ਏ? ਵਿਖਿਆ ਮਹਿਕਿਨ ਹੀ ਤ੍ਰਿਪਤ ਨਾ ਪਾਏ, ਜਿਉ ਪਾਪ ਕੀਰਤ ਨਹੀਂ ਤਰਾਪੈ, ਬਿਨ ਹਰ ਕਹਾ ਅਗਹਾਈ ਤਨਾਸਰੀ ਮਹੱਲਾ ਪੰਜਵਾਂ। ਤ੍ਰਿਸ਼ਨਾ ਨਹੀਂ ਮਿੱਟਦੀ, ਤੇਹ ਪਾਛੈ ਸਿੰਧ ਵੀ ਅਲਾਪੀ। ਸਿੰਧ ਦੇ ਵਾਂਗ ਬ੍ਰਹਮ ਸਮੁੰਦਰ, ਅਕਾਲ ਪੁਰਖ ਜਿਨ੍ਹਾਂ ਨੇ ਬ੍ਰਹਮ ਰੂਪ ਸਮੁੰਦਰ ਨੂੰ ਅਲਾਪਿਆ, ਯਾਨੀ ਗਾਇਨ ਕੀਤਾ, ਜਿਨ੍ਹਾਂ ਨੇ ਸਮੁੰਦਰ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਅਲਾਪਿਆ, ਗਾਇਨ ਕੀਤਾ, ਜਸ ਗਾਇਆ, ਤੇਹ ਪਾਛੈ ਇਨ੍ਹਾਂ ਦੀ ਤੇ ਤ੍ਰਿਸ਼ਨਾ ਪਾਛੇ ਪਿੱਛੇ ਪੈ ਗਈ, ਸਮਾਪਤ ਹੋ ਗਈ, ਉਹ ਤ੍ਰਿਸ਼ਨਾ ਤੋਂ ਰਹਿਤ ਹੋ ਗਏ। ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤ੍ਰਿਸ਼ਨਾ ਨਾ ਹੋਈ, ਉਹ ਤ੍ਰਿਸ਼ਨਾ ਤੋਂ ਰਹਿਤ ਹੋ ਗਏ। ਤ੍ਰਿਸ਼ਨਾ ਬੁਝ ਹੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਵ ਲਾਗੈ ਪੂਰਨ ਧਿਆਨ। ਹਾਂਜੀ, ਤਨਾਸਰੀ ਮਹੱਲਾ ਪੰਜਵਾਂ ਦਾ ਇਹ ਵੀ ਕਥਨ ਹੈ ਜੀ। ਆ
ਸਿਰੇ ਰਾਗ ਸਿਉਂ ਪਾਚਾ ਥਾਪੇ।
ਹਾਂ, ਇਸ ਪ੍ਰਕਾਰ ਉਹ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰੇ ਨੇ, ਸਰਵ ਸ਼ਕਤੀਵਾਨ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਸਰਵ ਸ਼ਕਤੀਵਾਨ ਹਨ ਮਹਾਰਾਜ, ਇਹ ਜਿਹੜੇ ਕਲੇਸ਼ ਨੇ ਇਹ ਕਿਵੇਂ ਮਿਟਣ? ਫਿਰ ਪੜਨਾ ਹੈ ਪੰਕਤੀ।
ਸਿਰੇ ਰਾਗ ਸਿਉਂ ਪਾਚਾ ਥਾਪੇ।
ਕਲੇਸ਼ ਤੇ ਇੱਕ ਘਰ ਦਾ ਨੀ, ਇੱਕ ਨੀ ਮਿਟਦਾ, ਤੇ ਇੱਥੇ ਤੇ ਪੰਜ ਕਲੇਸ਼ ਨੇ, ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ, ਦਵੇਸ਼, ਇਹ ਪੰਜ ਪ੍ਰਕਾਰ ਦੇ ਕਲੇਸ਼ ਹਨ। ਵਿਆਖਿਆ ਦਾ ਸਮਾਂ ਨਹੀਂ, ਇਜਾਜ਼ਤ ਨਹੀਂ ਦਿੰਦਾ, ਪਰ ਸਤਿਗੁਰੂ ਜੀ ਨੇ ਫਰਮਾਇਆ, ਮਹਾਰਾਜ ਕਲੇਸ਼ ਕਿਵੇਂ ਮਿਟਣ? ਘਰ ਵਿੱਚ ਕਲੇਸ਼ ਪਤੀ ਪਤਨੀ ਦਾ ਹੋਵੇ, ਬਾਪ ਬੇਟੇ ਦਾ ਹੋਵੇ, ਨੂੰਹ ਸੱਸ ਦਾ ਹੋਵੇ, ਭਰਾ ਭਰਾ ਦਾ ਹੋਵੇ, ਬਹੁਤ ਬੁਰਾ ਹੈ। ਸਾਨੂੰ ਕਲੇਸ਼ ਨੇ ਹੀ ਤਾਂ ਇੱਥੇ ਪਹੁੰਚਾਇਆ ਹੈ। ਚੱਲ ਖੋਸ, ਕਿਉਂਕਿ ਇੱਕ ਅੰਗਰੇਜ਼ ਵਿਦਵਾਨ ਨੇ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਜਦੋਂ ਕਿਸੇ ਸਿਆਣੇ ਨੇ, ਜਸੂਸ ਨੇ, ਅੰਗਰੇਜ਼ ਨੇ ਹੀ ਆ ਕੇ ਇਹ ਰਾਏ ਦਿੱਤੀ ਕਿ ਅੰਗਰੇਜ਼ ਆ ਨਕਸ਼ਾ ਦੇਖੋ, ਸਾਰੀ ਦੁਨੀਆਂ ਤੇ, ਸਾਰੇ ਹਿੰਦੁਸਤਾਨ ਤੇ ਅੰਗਰੇਜ਼ਾਂ ਦੇ ਪੈਰ ਕਾਬਜ਼ ਹੋ ਗਏ ਨੇ, ਆ ਹੁਣ ਪੰਜਾਬ ਦਾ ਬਾਕੀ ਹਿੱਸਾ ਖਾਲੀ ਹੈ। ਤਾਂ ਕਹਿੰਦੇ ਨੇ ਸਰਦਾਰ ਹਰੀ ਸਿੰਘ ਨਲੂਏ ਨੇ ਜਜ਼ਬੇ ਦੇ ਨਾਲ, ਜੋਸ਼ ਭਰਪੂਰ ਅੰਦਾਜ਼ ਨਾਲ ਉਸ ਨਕਸ਼ੇ ਨੂੰ ਪੈਰਾਂ ਦੇ ਨੀਚੇ ਸੁੱਟ ਕੇ ਮਸਲਦਿਆਂ ਕਿਹਾ ਸੀ, ਅੰਗਰੇਜ਼ ਅੱਗੇ ਵਧੇ ਤੇ ਸਹੀ। ਅਸੀਂ ਉਸ ਨੂੰ ਇੰਜ ਮਸਲ ਦੇਵਾਂਗੇ, ਸਾਡੀ ਫੁੱਟ ਨੇ ਮਾਫ ਕਰਨਾ, ਕੋਈ ਮੰਨੇ ਜਾਂ ਨਾ ਮੰਨੇ ਸਾਨੂੰ ਮਸਲ ਦਿੱਤਾ ਹੈ। ਪਿਆਰ ਲਖੋ, ਇਸ ਵਾਸਤੇ ਕੌਮ ਦਾ ਕਲੇਸ਼ ਤਾਂ ਹੋਰ ਵੀ ਬੁਰਾ ਹੈ, ਧਰਮਾਂ ਦਾ ਕਲੇਸ਼ ਤਾਂ ਹੋਰ ਵੀ ਬੁਰਾ ਹੈ। ਮਹਾਰਾਜ ਕਲੇਸ਼ ਕਿਵੇਂ ਮਿਟਣ? ਤਾਂ ਜਵਾਬ ਵਿੱਚ ਫਰਮਾਉਂਦੇ ਨੇ ਜੀ,
ਸਿਰੇ ਰਾਗ ਸਿਉਂ ਪਾਚਾ ਥਾਪੇ।
ਸ਼੍ਰੋਮਣੀ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਕੇ, ਉਹਨਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰਿਆਂ ਨੇ ਸ਼੍ਰੋਮਣੀ ਪਰਮੇਸ਼ਵਰ ਦੇ ਸ਼੍ਰੋਮਣੀ ਪਿਆਰ ਦੇ ਨਾਲ ਪੰਚੋ ਥਾਪੀ ਪੰਜ ਜਿਹੜੇ ਕਲੇਸ਼ ਨੇ ਉਹ ਸਥਾਪਨ ਕਰ ਦਿੱਤੇ ਨੇ, ਪੰਜੇ ਕਲੇਸ਼ ਮਿਟਾ ਦਿੱਤੇ ਨੇ। ਜਦੋਂ ਪਿਆਰ ਨਾਲ ਉਹ ਗੁਰਸ਼ਬਦ ਦਾ ਗਾਇਨ ਕਰਦੇ ਨੇ, ਕੋਈ ਕਲੇਸ਼ ਨਹੀਂ ਰਹਿੰਦਾ। ਕੱਲ ਕਲੇਸ਼ ਗੁਰਸ਼ਬਦ ਨਿਵਾਰੇ, ਗੌੜੀ ਮਹੱਲਾ ਪੰਜਵਾਂ। ਇਉਂ ਉਹ ਕਲੇਸ਼ਾਂ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਕਲੇਸ਼ ਨਹੀਂ ਰਹਿੰਦਾ।
ਸਾਲੋ
ਸਾਰਗ ਸਾਗਰਾ, ਬ੍ਰਹਮ ਵਿਆਪਕ ਕਿਵੇਂ ਹੈ? ਸਾਰਗ ਉਹ ਜੋ ਬ੍ਰਹਮ ਹੈ, ਉਹ ਸਾਰ ਸ੍ਰੇਸ਼ਟਾ ਦਾ ਸਾਲੂ ਘਰ ਹੈ, ਕਿਉਂਕਿ ਉਹ ਸ੍ਰੇਸ਼ਟਾ ਨੂੰ ਸਾਰ ਸ੍ਰੇਸ਼ਟਾ ਨੂੰ ਗਾ ਗ੍ਰਹਿਣ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਸ੍ਰੇਸ਼ਟਾ ਦਾ ਘਰ ਹੈ। ਸਾਗਰਾ ਸਮੁੰਦਰ ਵਾਂਗ ਹੈ, ਗਹਿਰ ਗੰਭੀਰ ਹੈ, ਇੰਜ ਉਹ ਵਿਆਪਕ ਹੈ ਜੀ।
ਔਰ ਗੁੰਡ ਗੰਭੀਰ,
ਔਰ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਗੰਭੀਰਤਾ ਵਾਲਾ ਹੈ, ਗੋਂਡ ਸਭਨਾ ਦੇ ਵਿੱਚ ਮਿਲਿਆ ਹੋਇਆ। ਧਰਤੀ ਦੇ ਕਿਸੇ ਪਾਸੇ ਚਲੇ ਜਾਓ, ਸਾਗਰ ਤੋਂ ਤੁਸੀਂ ਛੁਟਕਾਰਾ ਨਹੀਂ ਪ੍ਰਾਪਤ ਕਰ ਸਕੋਗੇ, ਸਾਗਰ ਤੋਂ ਬਚਾਓ ਨਹੀਂ ਕਰੋਗੇ। ਜਿੱਧਰ ਜਾਓਗੇ ਧਰਤੀ ਦੇ ਅਖੀਰ ਤੇ ਤੁਹਾਨੂੰ ਸਾਗਰ ਜ਼ਰੂਰ ਮਿਲੇਗਾ। ਇਵੇਂ ਉਹ ਬ੍ਰਹਮ ਜਿੱਥੇ ਵੀ ਚਲੇ ਜਾਓ, ਇਉਂ ਉਹ ਵਿਆਪਕ ਰਾਮ ਸਗਲ ਸਾਮਾਨ ਸਾਰਿਆਂ ਵਿੱਚ ਸਮਾਇਆ ਹੈ। ਇਉਂ ਪਰਿਪੂਰਨ ਬ੍ਰਹਮ ਵਿਆਪਕ ਹੈ।
ਅਸਟ ਪੁੱਤਰ ਸ਼੍ਰੀ ਰਾਗ ਕੇ,
ਹਾਂਜੀ
ਗੁੰਡ ਕੁੰਭ ਮੇ,
ਦੁਨੀਆ ਦੇ ਅੰਦਰ ਮਹਾਰਾਜ ਸੂਰਮਾ ਕੌਣ ਹੈ? ਸੂਰਬੀਰ ਸੂਰਮਾ ਮਹਾਰਾਜ ਸੂਰਮਾ ਕੌਣ ਹੈ? ਕਿਉਂਕਿ ਦਸ਼ਮੇਸ਼ ਪਿਤਾ ਜੀ ਨੇ ਇਹ ਹੁਕਮ ਕੀਤਾ ਸੀ, ਗੁਰੂ ਕੇ ਸਿੱਖੋ ਮੈਂ ਤੁਹਾਨੂੰ ਸੂਰਮੇ ਬਣਾ ਦਿੱਤਾ। ਸੂਰਮਿਆਂ ਦੀਆਂ ਦੋਨਾਂ ਬਾਹਾਂ ਦੇ ਨਾਲ ਦੋਨਾਂ ਲੋਕਾਂ ਦੇ ਸੋਖ ਲਟਕਦੇ ਨੇ, ਜਿਉਂਦੇ ਰਹਿਣ ਤਾਂ ਐਸ ਦੁਨੀਆਂ ਦਾ ਰਾਜ ਹੁਕਮ ਹਾਸਲ, ਸ਼ਹਾਦਤ ਪ੍ਰਾਪਤ ਕਰਨ ਤਾਂ ਪਰਲੋਕ ਦੇ ਸੁੱਖ ਪ੍ਰਾਪਤ ਹੁੰਦੇ ਨੇ। ਇਸ ਲਈ ਸੂਰਮੇ ਦੀ ਹਮੇਸ਼ਾ ਮਹਿਮਾ ਹੈ, ਸੂਰਮੇ ਦੀ ਹਮੇਸ਼ਾ ਚਰਚਾ ਹੈ। ਮਹਾਰਾਜ ਸੂਰਮਾ ਕੌਣ ਹੈ ਤਾਂ ਹਜ਼ੂਰ ਫਰਮਾਉਂਦੇ ਨੇ, ਅਸ਼ਟ ਪੁੱਤਰ ਸ੍ਰੀ ਰਾਗ ਕਹੇ। ਅੱਠ ਜਿਹੜੇ ਪਵਿੱਤਰ ਸਾਧਨ ਨੇ, ਯਮ, ਨੇਮ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ, ਇਹ ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰਿਆਂ ਨੇ ਨਾਮ ਦੁਆਰਾ ਪੁੱਤਰ ਪਵਿੱਤਰ ਕਰ ਦੇਣਾ ਕੀਤੇ ਨੇ। ਸ਼੍ਰੋਮਣੀ ਪ੍ਰੇਮ ਦੇ ਵਿੱਚ ਆਪਣੇ ਆਪ ਨੂੰ ਭਿਗੋ ਕੇ ਨਾਮ ਦੁਆਰਾ ਇਹ ਅੱਠ ਸਾਧਨ ਉਹਨਾਂ ਨੇ ਪਵਿੱਤਰ ਕਰ ਦੇਣਾ ਕੀਤੇ ਨੇ। ਇਸ ਕਰਕੇ ਕੁੰਭ ਜੋ ਇਹ ਸਰੀਰ ਉਹਨਾਂ ਨੂੰ ਗੁੰਡ ਮਿਲਿਆ ਹੈ, ਇਸ ਦੀਆਂ ਖਾਸ਼ਾਵਾਂ ਤੇ ਵਾਸ਼ਨਾਂ ਨੂੰ ਜਿੱਤ ਕੇ ਹਮੀਰ ਉਹ ਵੱਡੇ ਸੂਰਮੇ ਹੋ ਗਏ ਨੇ। ਇਹਦਾ ਅਹੰਕਾਰ ਸਾਧਨਾ ਦਾ ਔਰ ਸਰੀਰ ਦਾ ਉਹਨਾਂ ਨੇ ਅਹੰਕਾਰ ਜਿੱਤ ਲਿਆ ਹੈ, ਇਸ ਕਰਕੇ ਉਹ ਹਮੀਰ ਸਭ ਤੋਂ ਵੱਡੇ ਸੂਰਮੇ ਨੇ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚ ਉਹ ਦੁਸ਼ਟ ਅਹੰਕਰਨ ਮਾਰਿਆ, ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਹਿ ਨਾਏ ਪਿਆਰਿਆ ਜੀ। ਹਜ਼ੂਰ ਗੁਰਾਂ ਨੂੰ ਕੌਣ ਕੌਣ ਗਾਇਨ ਕਰਦੇ ਹਨ? ਕਿਉਂਕਿ ਗੁਰੂ ਤੇ ਪਰਮੇਸ਼ਵਰ ਹੈ। ਬੇਨਤੀ ਕਰਾਂਗਾ, ਪਾਵਨ ਗੁਰਬਾਣੀ ਨੂੰ ਵਿਚਾਰ ਨਾਲ ਜਦੋਂ ਪੜਾਂਗੇ, ਹਰ ਇੱਕ ਗੁਰੂ ਨੇ ਆਪਣੇ ਤੋਂ ਪਹਿਲੇ ਗੁਰੂ ਨੂੰ ਪਰਮੇਸ਼ਰ ਪ੍ਰਵਾਨ ਕੀਤਾ ਹੈ। ਪਰ ਸਾਡੇ ਵਿੱਚ ਪਤਾ ਨਹੀਂ ਕਿਤਨੇ ਬਾਬੂ ਤੇਜਾ ਸਿੰਘ ਪੈਦਾ ਹੋ ਗਏ, ਕਿਤਨੇ ਗਿਆਨੀ ਭਾਗ ਸਿੰਘ ਅੰਬਾਲਾ ਪੈਦਾ ਹੋ ਗਏ। ਅੱਜ ਹੁਣ ਸਵਾਲਾਤ ਖਿਆਲਾਤ ਅਸੀਂ ਦੇਖਦੇ ਹਾਂ, ਇਹਨਾਂ ਨੂੰ ਦੁਬਾਰਾ ਜੀਵਿਤ ਕਰਨ ਵਾਲਾ ਗਿਆਨੀ ਭਾਗ ਸਿੰਘ ਅੰਬਾਲਵੀ, ਸਿੱਖ ਮਿਸ਼ਨਰੀ ਸੁਸਾਇਟੀ ਕਰਨ ਵਾਲ ਨੂੰ ਕਾਇਮ ਕਰਨ ਵਾਲਾ ਸਥਾਪਨ ਕਰਨ ਵਾਲਾ ਗਿਆਨੀ ਭਾਗ ਸਿੰਘ ਅੰਬਾਲਵੀ ਪਿਆਲਾ ਖੋ ਸ੍ਰੀ ਵਾਸ। ਬੇਨਤੀ ਕਰ ਰਹੇ ਸਾਂ, ਕੱਲ ਇਸ ਸੰਬੰਧ ਵਿੱਚ ਹੋਰ ਦਰਜ ਕਰਾਂਗਾ। ਪਤਾ ਨਹੀਂ ਕਿਤਨੇ ਡਾਕਟਰ ਪਿਆਰ ਸਿੰਘ ਪੈਦਾ ਹੋ ਗਏ, ਕਿਤਨੇ ਡਾਕਟਰ ਪਿਸ਼ੌਰਾ ਸਿੰਘ ਵਰਗੇ ਮੌਜੂਦਾ ਸਮੇਂ ਵਿੱਚ ਪੈਦਾ ਹੋ ਗਏ, ਜਿਹੜੇ ਗੁਰੂ ਦੀ ਬਾਣੀ ਤੇ ਸਵਾਲ ਕਰਦੇ ਨੇ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ, ਉਹਦੇ ਅੱਗੇ ਅਰਦਾਸ ਕਰਦੇ ਆ, ਔਰ ਦੂਸਰੇ ਪਾਸੇ ਉਸੇ ਗੁਰੂ ਦੀ ਡਾਕਟਰੀ ਕਰਨੇ ਆ। ਔਰ ਡਾਕਟਰ ਦਾ ਕੀ ਕੰਮ ਹੈ? ਇਹ ਤੁਹਾਨੂੰ ਸਭਨਾਂ ਨੂੰ ਪਤਾ ਹੈ, ਕਿਵੇਂ ਆਪਰੇਸ਼ਨ ਕਰਦੇ ਨੇ, ਕਿਵੇਂ ਚੀਰ ਫਾੜ ਕਰਦੇ ਨੇ। ਮਗਰ ਇਹ ਡਾਕਟਰ ਤੇ ਗਲਤ ਚੀਜ਼ਾਂ ਕੱਢ ਦਿੰਦੇ ਨੇ, ਮਨੁੱਖ ਦੀ ਜ਼ਿੰਦਗੀ ਦੀ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਮਗਰ ਗੁਰਬਾਣੀ ਦੇ ਡਾਕਟਰ ਸਿੱਖੀ ਦੇ ਸਿਧਾਂਤ ਨੂੰ ਹੀ ਖਤਮ ਕਰਨ ਤੇ ਤੁਲ ਜਾਂਦੇ। ਪਿਆਲਾ ਖੋਸ਼। ਇਸ ਲਈ ਜਦੋਂ ਅਸੀਂ ਗੁਰਬਾਣੀ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿਸ ਗਹਿਰਾਈ ਤੇ ਸਿਦਕ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫਰਮਾਇਆ ਸੀ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦੇ ਹਾਂ ਗੁਰ ਬਿਨ ਘੋਰ ਅੰਧਾਰ ਵਾਰ ਆਸਾ ਮਹੱਲਾ ਦੂਜਾ ਗੁਰੂ ਨੂੰ ਕੌਣ ਕੌਣ ਗਾਉਂਦੇ ਹਨ ਤਾਂ ਜਵਾਬ ਵਿੱਚ ਫਰਮਾਉਂਦੇ ਹਨ
ਖਸਟਮ ਮੇਘਰਾ ਗਵੇ ਗਾਵੇ
ਹਜ਼ੂਰ ਫਰਮਾਉਂਦੇ ਨੇ ਖਸਟਮ ਖੱਟ ਛੇ ਛੇ ਜਤੀ ਜਿਹਦੇ ਵਿੱਚ ਭੈਰੋ ਜਤੀ ਹੈ ਹਨੂਮਾਨ ਜਤੀ ਹੈ ਲਕਸ਼ਮਣ ਜਤੀ ਹੈ ਗੋਰਖ ਜਤੀ ਹੈ ਭੀਸ਼ਮ ਪਿਤਾਮਾ ਇਹ ਜਤੀ ਹੈ ਇਹ ਛੇ ਜਤੀ ਖਸ਼ਟਮ ਮੇਘ ਰਾਗ ਵੈ ਗਾਵ ਹੈ ਕਹਿੰਦੇ ਨੇ ਮੇਘ ਰੂਪ ਬੱਦਲ ਰੂਪ ਜੋ ਗੁਰੂ ਹੈ ਰਾਗ ਪ੍ਰੇਮ ਦੇ ਨਾਲ ਉਸ ਗੁਰੂ ਪਰਮੇਸ਼ਵਰ ਦਾ ਜਸ ਖਸ਼ਟਮ ਛੇ ਜਤੀ ਜਿਹੜੇ ਨੇ ਭੀਸ਼ਮ ਪਿਤਾਮਾ ਵਰਗੇ ਉਹ ਗੁਰੂ ਦਾ ਜਸ ਗਾਇਨ ਕਰਦੇ ਹਨ ਜਿਵੇਂ ਸੋਈਏ ਮਹੱਲੇ ਚੌਥੇ ਕੇ ਵਿੱਚ ਪਟਾ ਨੇ ਇਸ ਪਹਿਲੂ ਨੂੰ ਸਪਸ਼ਟ ਕੀਤਾ ਹੈ ਕਿ ਉਹ ਭੀਸ਼ਮ ਜਿਹੜਾ ਪਿਤਾਮਾ ਹੈ ਉਹ ਵੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣਾ ਚਿੱਤ ਲਗਾ ਕੇ ਰਸ ਨਾਲ ਗੁਰੂ ਰਾਮਦਾਸ ਜੀ ਦਾ ਜਸ ਗਾਇਨ ਕਰਦਾ ਹੈ ਚਰਨ ਚਿੱਤ ਅੰਮ੍ਰਿਤ ਰਸਿਆ ਚਿੱਤ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਚਿੱਤ ਰਸਾ ਰਸਾ ਕੇ ਉਹ ਗੁਰੂ ਦੀ ਮਹਿਮਾ ਦਾ ਗਾਇਨ ਕਰਦੇ ਹਨ ਅਕਾਲ ਪੁਰਖ ਵਾਹਿਗੁਰੂ ਦਾ ਉਹ ਜਸ ਗਾਇਨ ਕਰਦੇ ਹਨ
ਪੰਚ ਸੰਗ ਬਰੰਗ
ਇੰਜ ਭੀਸ਼ਮ ਪਿਤਾਮਾ ਵਰਗੇ ਛੇ ਜਤੀ ਜਿਹੜੇ ਪ੍ਰਮੁੱਖ ਇੰਦਰੇ ਜਿੱਤ ਨੇ ਲਕਸ਼ਮਣ ਵਰਗੇ ਇਹ ਸਾਰੇ ਮੇਘ ਬੱਦਲ ਰੂਪ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਪਰਮੇਸ਼ਵਰ ਨੂੰ ਉਸ ਪਰਮੇਸ਼ਵਰ ਨੂੰ ਰਾਗ ਪ੍ਰੇਮ ਦੇ ਨਾਲ ਗਾਇਨ ਕਰਦੇ ਹਨ ਹਾਂ ਮਨ ਵਿੱਚ ਸ੍ਰੇਸ਼ਟਤਾ ਕਿਵੇਂ ਆਵੇ ਇਹ ਪੰਜਾਵਾਂ ਸਵਾਲ ਹੈ ਪਿਆਲਾ ਖੋਸ਼ ਮਹਾਰਾਜ ਮਨ ਵਿੱਚ ਸ੍ਰੇਸ਼ਟਤਾ ਕਿਵੇਂ ਆਵੇ ਇਹ ਮਨ ਕਿਵੇਂ ਚੰਗਾ ਹੋਵੇ ਜਿਵੇਂ ਉਹ ਆਮ ਤੌਰ ਤੇ ਖਾ ਕਿਉਂਕਿ ਦਾਸ ਦਿੱਲੀ ਵਿੱਚ ਰਹਿੰਦਾ ਉੱਥੇ ਬਹੁਤੀਆਂ ਸੰਗਤਾਂ ਪੋਠੋਹਾਰ ਦੇ ਇਲਾਕੇ ਰਾਵਲ ਪਿੰਡੀ ਦੇ ਇਲਾਕੇ ਵਿੱਚ ਉਹ ਕਹਿੰਦੇ ਨੇ ਦੋਤਰਾ ਵੀ ਕਦੇ ਆਪਣਾ ਬਣਦਾ ਹੈ ਦਮਾਦ ਵੀ ਕਦੇ ਆਪਣਾ ਬਣਦਾ ਇਹ ਮਨ ਵੀ ਕਦੇ ਚੰਗਾ ਹੋ ਸਕਦਾ ਹੈ ਜਿਹਦਾ ਸੁਭਾਵ ਹੀ ਅਜੀਬ ਕਿਸਮ ਦਾ ਹੈ ਮਹਾਰਾਜ ਮਨ ਵਿੱਚ ਸ੍ਰੇਸ਼ਟਤਾ ਕਿਵੇਂ ਆਵੇ ਤਾਂ ਹਜ਼ੂਰ ਫਰਮਾਉਂਦੇ ਨੇ ਪੰਚੋ ਸੰਗ ਬਰੰਗਨ ਲਾਵੇ ਇਹ ਜਿਹੜੇ ਪੰਜ ਤੱਤ ਨੇ ਪੰਜ ਤੱਤਾਂ ਵਿੱਚ ਸਤੋ ਅੰਸ਼ ਹੈ ਇਸੇ ਲਈ ਦੁਆਪਰ ਦੇ ਸਵਾਮੀ ਨੇ ਕਿਹਾ ਸੀ ਸਤੋ ਸੰਜਾਏ ਤਾਹ ਗਿਆਨਾ ਜਦੋਂ ਮਨ ਦੇ ਅੰਦਰ ਸਤੋ ਗੁਣ ਪੈਦਾ ਹੋਵੇਗਾ ਤਾਂ ਗਿਆਨ ਆਵੇਗਾ ਗਿਆਨ ਦੀ ਪ੍ਰਾਪਤੀ ਹੋਵੇਗੀ ਜਿਵੇਂ ਪਾਣੀ ਨੂੰ ਸਾਫ਼ ਕਰਦੇ ਨੇ ਇਸੇ ਤਰ੍ਹਾਂ ਪੱਥਰ ਨੂੰ ਰਗੜ ਰਗੜ ਕੇ ਸੀਮੈਂਟ ਬਣਾ ਦਿੰਦੇ ਨੇ ਮਿੱਟੀ ਨੂੰ ਸਾਫ਼ ਕਰ ਕਰਕੇ ਕੀ ਕੁਝ ਬਣਾ ਦਿੰਦੇ ਨੇ ਇਸੇ ਤਰ੍ਹਾਂ ਪੰਜ ਤੱਤਾਂ ਦੀ ਜੋ ਸਤੋ ਅੰਸ਼ ਹੈ ਸ਼ੁੱਧ ਸ਼ੁੱਧ ਭਾਵ ਹੈ ਉਹਦੇ ਨਾਲ ਆਪਣੇ ਮਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਮਿਲ ਕੇ ਆਪਣੇ ਹਿਰਦੇ ਵਿੱਚ ਸ੍ਰੇਸ਼ਟਤਾ ਲਿਆਉਣਾ ਕਰੇ ਯਾਨੀ ਜਿਨ੍ਹਾਂ ਨੇ ਇਹਨਾਂ ਪੰਜਾਂ ਤੱਤਾਂ ਨੂੰ ਸ਼ੁੱਧ ਕਰਕੇ ਆਪਣੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਾਰਨ ਕੀਤਾ ਹੈ ਉਹ ਇਸ ਮਨ ਨੂੰ ਸ਼ੁੱਧ ਕਰ ਲੈਂਦੇ ਨੇ ਇਹ ਮਨ ਸ੍ਰੇਸ਼ਟਤਾ ਵਿੱਚ ਆ ਜਾਂਦਾ ਹੈ ਇਉਂ ਪਾਰ ਬ੍ਰਹਮ ਪਰਮੇਸ਼ਵਰ ਦੇ ਜਿਹੜੇ ਪਿਆਰੇ ਨੇ ਆਪਣੇ ਮਨ ਨੂੰ ਸ੍ਰੇਸ਼ਟਤਾ ਲਿਆ ਕੇ ਸ੍ਰੇਸ਼ਟ ਬਣਾ ਦਿੰਦਿਆਂ ਹੋਇਆਂ ਇਸ ਮਨ ਨੂੰ ਉਸ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਹਮੇਸ਼ਾ ਲਈ ਅਭੇਦ ਕਰ ਦਿੰਦੇ ਹਨ ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲ ਗਾਇਓ ਵੇਦ ਕਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਹੀਂ ਪਾਰ ਉਮਾ ਪਤ ਸਿੱਧ ਸਨਾਥ ਸਨੰਤਨ ਧਿਆਇਓ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ ਅਕਾਲ ਉਸਤਤ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ ਅੱਜ ਕਾਫੀ ਤੇਜ਼ ਸਪੀਡ ਨਾਲ ਲੇਟ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕੱਲ ਟਾਈਮ ਨਿਯਤ ਹੋਵੇਗਾ ਇਸ ਲਈ ਦਾਸ ਭਾਵੇਂ ਕੱਲ ਕਥਾ ਦੀ ਸਮਾਪਤੀ ਹੋ ਜਾਣੀ ਹੈ ਮਗਰ ਪਰਸੋਂ ਤੋਂ ਅਸੀਂ ਦੁਬਾਰਾ ਰਾਗਮਾਲਾ ਦਾ ਵਿਚਾਰ ਫਿਰ ਆਰੰਭ ਕਰਾਂਗੇ ਤਾਂ ਜੋ ਆਮ ਪ੍ਰਚਲਿਤ ਅਰਥ ਜੋ ਲੋਕ ਇਸ ਦਾ ਕਰਦੇ ਨੇ ਜਿਸ ਕਾਰਨ ਕਈ ਤਰ੍ਹਾਂ ਦੇ ਸਵਾਲ ਉਠਾਉਂਦੇ ਨੇ ਉਹ ਵੀ ਨਾਲ ਵਿਚਾਰਿਆ ਜਾਵੇ ਜੋ ਅਰਥ ਆਪ ਜੀ ਦੇ ਭੇਟ ਕੀਤੇ ਜਾ ਰਹੇ ਨੇ ਇਹ ਦਸ਼ਮੇਸ਼ ਪਿਤਾ ਜੀ ਤੋਂ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੇ ਜਿਵੇਂ ਪ੍ਰਾਪਤ ਕੀਤੇ ਤੇ ਉਹਨਾਂ ਤੋਂ ਅੱਜ ਤੋਂ 100 ਸਾਲ ਪਹਿਲਾਂ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਿਵੇਂ ਸੰਗਤਾਂ ਵਿੱਚ ਪ੍ਰਚਾਰੇ ਵਿਦਿਆਰਥੀਆਂ ਨੂੰ ਪੜ੍ਹਾਏ ਅਤੇ ਉਹਨਾਂ ਵਿੱਚੋਂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਜਿਵੇਂ ਉਸੇ ਰੂਪ ਵਿੱਚ ਆਪਣੇ ਹਿਰਦੇ ਵਿੱਚ ਵਸਾ ਕੇ ਫਿਰ ਆਪਣੀ ਰਚਨਾ ਤੋਂ ਉਚਾਰਨ ਕੀਤੇ। ਇਹ ਜਿਹੜੇ ਸਵਾਲ 50 ਉਚਾਰਨ ਕੀਤੇ ਨੇ ਉਹ ਸ਼ਬਦ ਜੋ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਜੀ ਦੇ ਹਿਰਦੇ ਤੇ ਰਚਨਾ ਤੋਂ ਨਿਕਲੇ ਸਨ, ਉਹਨਾਂ 50 ਸਵਾਲ ਉਹਨਾਂ ਦੇ ਅੱਖਰਾਂ ਵਿੱਚ ਹੀ ਆਪ ਜੀ ਦੇ ਭੇਜ ਕੀਤੇ ਗਏ। ਬਾਕੀ 10 ਵਿਚਾਰ ਕੱਲ ਆਪ ਜੀ ਦੇ ਨਾਲ ਮਿਲ ਕੇ ਵਿਚਾਰਨ ਦਾ ਯਤਨ ਕਰਾਂਗਾ। ਸਤਿਗੁਰੂ ਜੀ ਅੱਗੇ ਅਰਦਾਸ ਕਰਨਾ ਕਿ ਉਹਨਾਂ ਨੇ ਬਖਸ਼ਿਸ਼ ਕੀਤੀ ਏ, ਆਪ ਨੇ ਜਿੱਡੀ ਵੱਡੀ ਜ਼ਿੰਮੇਵਾਰੀ ਬਖਸ਼ੀ ਏ ਉਹ ਅੱਛੇ ਤਰੀਕੇ ਨਾਲ ਅਸੀਂ ਸਾਰੇ ਰਲ ਕੇ ਨਿਭਾ ਸਕੀਏ। ਕੱਲ 10 ਵਿਚਾਰ ਜਿਹੜੇ ਹਨ ਬਾਕੀ ਪੰਕਤੀਆਂ ਵਿਚਾਰਾਂਗੇ, ਮਗਰ ਪਰਸੋਂ ਤੋਂ ਜੋ ਆਮ ਪ੍ਰਚਲਿਤ ਰਾਗਮਾਲਾ ਦਾ ਅਰਥ ਕੀਤਾ ਜਾਂਦਾ ਹੈ ਪਰਸੋਂ ਤੋਂ ਅਸੀਂ ਉਹ ਸ਼ੁਰੂ ਕਰਾਂਗੇ। ਬਾਕੀ ਦੇ 2 ਜਾਂ ਜਿਹੜੇ 3 ਦਿਨ ਨੇ ਉਹਨਾਂ ਵਿੱਚ ਅਸੀਂ ਇਸ ਬਾਣੀ ਨੂੰ ਦੂਸਰੇ ਰੂਪ ਵਿੱਚ ਆਮ ਪ੍ਰਚਲਿਤ ਰੂਪ ਵਿੱਚ ਵੀ ਵਿਚਾਰਾਂਗੇ। ਇਸ ਲਈ ਕਿਉਂਕਿ ਕੱਲ੍ਹ ਕਥਾ ਸੰਪੂਰਨ ਹੋਣੀ ਹੈ, ਮੈਂ ਅੱਜ ਆਪਣੇ ਵੱਲੋਂ ਨਾਲ ਹਾਜ਼ਰੀਆਂ ਭਰੀਏ, ਨਾਲ ਨਾਲ ਇਹ ਵੀ ਸੋਚੀਏ ਵੀ ਸਾਡੇ ਸੱਜੇ ਖੱਬੇ ਨਵੇਂ ਅਸਥਾਨ ਬਣੇ, ਸੁੰਦਰ ਅਸਥਾਨ ਬਣ ਗਏ ਨੇ, ਇਹ ਵੀ ਅਸਥਾਨ ਸੁੰਦਰ ਬਣੇ। ਪਰ ਬਿਹਤਰ ਇਹੀ ਹੋਵੇਗਾ ਟੱਕ ਲਗਾ ਦੇਈਏ, ਗੁਰੂ ਆਪੇ ਹੀ ਪੂਰਾ ਕਰ ਦੇਵੇਗਾ, ਘਾਟੇ ਵੀ ਪੂਰੇ ਹੋ ਜਾਣਗੇ। ਵਾਧੇ ਹੀ ਵਾਧੇ ਨੇ ਗੁਰੂ ਘਰ, ਇੱਥੇ ਤੇ ਤੋਟ ਨਾ ਆਵੇ, ਵਧਦੋ ਜਾਈ। ਟੱਕ ਤਾਂ ਲੱਗਾ ਸੀ ਪਰ ਪਤਾ ਨਹੀਂ ਫਿਰ ਆਰੰਭ ਕਿਉਂ ਨਹੀਂ ਪਿਆ। ਫੁੱਲ ਚੁੱਪ ਦੀ ਖਿਮਾ ਬਖਸ਼ਣਾ, ਆਓ ਪਹਿਲਾਂ ਪੰਕਤੀਆਂ ਸਰਵਨ ਕਰੀਏ, ਫਿਰ ਗੁਰੂ ਅਰਜਨ ਦੇਵ ਜੀ ਦੀ ਆਰਾਧਨਾ ਕਰਾਂਗੇ, ਫਿਰ ਅਗਲਾ ਪ੍ਰੋਗਰਾਮ ਸਰਵਨ ਕਰਨਾ।
ਪੰਚ ਸੰਗ ਬਰੰਗਨ ਲਾਵੇ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।